ਤੀਸਰਾ ਚਿੰਨ ਜਿਹੜਾ ਸਰਵਣ ਦਾ ਉਹ ਹੈਗੀ ਅਪੂਰਬਤਾ। ਅਪੂਰਬਤਾ ਉਹਨੂੰ ਕਹਿੰਦੇ ਨੇ ਬਈ ਗੁਰਬਿਨ ਗਿਆਨ ਨਾ ਹੋਏ। ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹਨੂੰ ਅਪੂਰਬਤਾ ਕਹਿੰਦੇ ਨੇ। ਜਿੰਨੇ ਮਰਜ਼ੀ ਕੋਈ ਪੜ੍ਹ ਲਵੇ, ਜਿੰਨਾ ਮਰਜ਼ੀ ਕੋਈ ਪੜ੍ਹ ਲਵੇ, ਪਰ ਗੁਰੂ ਤੋਂ ਬਿਨਾਂ ਬੰਦੇ ਨੂੰ ਗਿਆਨ ਹੁੰਦਾ ਹੀ ਨਹੀਂ ਹੈ। ਲੱਖਾਂ ਯਤਨ ਕਰ ਲਓ, ਉਸਤਾਦ ਤੋਂ ਬਿਨਾਂ ਵਿੱਦਿਆ ਦਾ ਗਿਆਨ ਨਹੀਂ ਹੁੰਦਾ। ਸਕੂਲ ਦੇ ਮਾਸਟਰ ਨੂੰ ਗੁਰੂ ਕਿਹਾ ਜਾਂਦਾ ਹੈ, ਉਹ ਗੁਰੂ ਵਿੱਦਿਆ ਗੁਰੂ ਹੁੰਦਾ ਹੈ। ਉਹਦੇ ਤੋਂ ਬਿਨਾਂ ਸਾਨੂੰ ਗਿਆਨ ਹੋ ਹੀ ਨਹੀਂ ਸਕਦਾ। ਜਿੰਨਾ ਮਰਜ਼ੀ ਘਰੇ ਕੋਈ ਬਹਿ ਕੇ ਕਿਤਾਬਾਂ ਪੜ੍ਹੀ ਜਾਵੇ, ਪਰ ਜਿਹੜੀ ਚੀਜ਼ ਉਹਨੇ ਦੱਸਣੀ ਆ ਉਹ ਨਹੀਂ ਕੋਈ ਦੱਸ ਸਕਦਾ। ਸੋ ਇਸੇ ਪ੍ਰਕਾਰ ਜਿਹੜਾ ਗਿਆਨ ਗੁਰੂ ਨਾਨਕ ਦੇਵ ਜੀ ਨੇ ਦੇਣਾ ਨਾ, ਇਹ ਗਿਆਨ ਅੱਜ ਤੱਕ ਕੋਈ ਦੇ ਹੀ ਨਹੀਂ ਸਕਿਆ। ਔਰ ਇੰਨਾ ਸੌਖਾ ਗਿਆਨ ਹੈ, ਇਸ ਤੋਂ ਸੌਖਾ ਕੁਛ ਵੀ ਨਹੀਂ ਹੈ। ਜਿੰਨਾ ਸੌਖਾ ਆਪਾਂ ਨੂੰ ਗੁਰਸਿੱਖਾਂ ਨੂੰ ਦਾਤ ਬਖਸ਼ੀ ਹੈ, ਇਹਦੇ ਨਾਲੋਂ ਸੌਖਾ ਗਿਆਨ ਕੋਈ ਨਹੀਂ। ਤਾਂ ਮਹਾਰਾਜ ਕਹਿੰਦੇ ਇਹਨੂੰ ਅਪੂਰਬਤਾ ਕਿਹਾ। ਫਿਰ ਅਪੂਰਬਤਾ ਤੋਂ ਬਾਅਦ ਇਹ ਦੇਖਣਾ ਹੈ ਕਿ ਲਾਭ ਕੀ ਹੈ। ਸ਼ਰਵਣ ਵਾਲੇ ਨੇ ਪਹਿਲਾਂ ਇਹ ਗੱਲ ਪੁੱਛਣੀ ਹੈ, ਆਹ ਬਾਣੀ ਦਾ ਕੀ ਫਲ ਹੈ, ਇਹਦਾ ਕੀ ਲਾਭ ਹੈ, ਫਿਰ ਕੀ ਲਾਭ ਹੋਏਗਾ। ਇਹ ਆਮ ਬੰਦਾ ਪੁੱਛਦਾ ਹੈ, ਮਹਾਰਾਜ ਤੁਹਾਡੀ ਬਾਣੀ ਪੜ੍ਹ ਕੇ ਕੀ ਲਾਭ ਹੋਏਗਾ। ਮਹਾਰਾਜ ਕਹਿੰਦੇ ਨੇ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਕਹਿੰਦੇ ਬ੍ਰਹਮ ਗਿਆਨ ਦਿੰਦਾ ਮੈਂ, ਬ੍ਰਹਮ ਗਿਆਨ ਗੁਰਬਾਣੀ ਰਾਹੀਂ ਜੇ ਨਿਸ਼ਕਾਮ ਹੋ ਕੇ ਬਾਣੀ ਪੜ੍ਹੇ, ਇਹ ਫਲ ਹੈ, ਸ਼ਰਵਣ ਦਾ ਫਲ ਹੈ। ਇਹ ਸ਼ਰਵਣ ਦਾ ਚੌਥਾ ਚਿੰਨ੍ਹ ਆਪਾਂ ਦੇਖ ਲਿਆ। ਫਿਰ ਪੰਜਵਾਂ ਚਿੰਨ੍ਹ ਜਿਹੜਾ ਅਰਥਵਾਦ ਆਉਂਦਾ, ਅਰਥਵਾਦ ਉਹ ਹੁੰਦਾ ਕਿ ਪੰਗਤੀ ਸ਼ਰਵਣ ਕਰਕੇ ਉਹਦੇ ਮਹਾਤਮ ਨੂੰ ਜਾਣ ਕੇ ਉਹਦੇ ਅਰਥ ਵਿੱਚ ਚਿੱਤ ਨੂੰ ਟਿਕਾਉਣਾ। ਜਦ ਤੱਕ ਆਪਾਂ ਅਰਥ ਵਿੱਚ ਚਿੱਤ ਨਹੀਂ ਟਿਕਾਉਂਦੇ, ਉਦੋਂ ਤੱਕ ਆਪਣਾ ਮਨ ਨਹੀਂ ਜੁੜਦਾ। ਅਰਥਾਂ ਦੇ ਵਿੱਚ ਚਿੱਤ ਟਿਕਾਉਣਾ, ਦੇਖੋ ਇਉਂ ਹੁੰਦਾ ਕਿ ਜਾਂ ਤਾਂ 100 ਪਾੜ ਜਪਜੀ ਸਾਹਿਬ ਦਾ ਰੋਜ਼ ਕਰੀ ਜਾਓ, ਜਾਂ ਫਿਰ 1 ਪਾੜ ਜਪਜੀ ਸਾਹਿਬ ਦਾ ਰੋਜ਼ ਅਰਥਾਂ ਸਮੇਤ ਕਰ ਲਓ, ਸਿੰਗਲ ਪੰਗਤੀ। ਕੋਈ ਖਾਸ ਔਖਾ ਨਹੀਂ ਹੁੰਦਾ, ਧਿਆਨ ਪੂਰਵਕ। ਜਿਵੇਂ ਬਹੁਤ ਧਿਆਨ ਨਾਲ ਬਹਿਣਾ, ਭਾਵੇਂ ਹੁਣ 3 ਘੰਟੇ ਲੱਗਣੇ, ਤੇ ਧਿਆਨ ਨਾਲ ਬੈਠ ਕੇ ਪੰਗਤੀ ਦਾ ਵਿਚਾਰ ਕਰੀ ਜਾਣਾ, ਹੌਲੀ ਹੌਲੀ ਇੰਨਾ ਉਹਦੇ 'ਚ ਸਰਲ ਹੋ ਜਾਂਦਾ ਅਰਥ ਕਿ ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਵਿਚਾਰ ਆਪਣੇ ਆਪ ਹੀ ਆਈ ਜਾਂਦੀ, ਅੰਦਰ ਸਰਲ ਹੋ ਜਾਂਦੀ ਹੈ। ਪਹਿਲਾਂ ਤਾਂ ਕਿੰਨੀਆਂ ਇੰਗਲਿਸ਼ ਸਿੱਖਣੀ ਕਿੰਨੀ ਔਖੀ, ਆਮ ਬੰਦੇ ਲਈ ABC ਸਿੱਖਦਾ ਸ਼ੁਰੂ ਕਰਦਾ ਉਹਦੇ ਅੱਖਰ ਲਿਖਣੇ ਔਖੇ ਨੇ। ਜਦ ਉਹ ਬਹੁਤ ਮਾਹਰ ਹੋ ਜਾਂਦਾ ਇੰਗਲਿਸ਼ ਦਾ, ਤਾਂ ਉਹਨੂੰ ਉਹਦੀ ਟ੍ਰਾਂਸਲੇਸ਼ਨ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਉਹ ਉਹਨਾਂ ਅੱਖਰਾਂ ਦਾ ਹੀ ਸਰੋਤਾ ਬਣ ਕੇ ਉਹਨਾਂ ਦਾ ਹੀ ਸਾਰਾ ਰੂਪ ਬਣ ਜਾਂਦਾ ਉਹ। ਇਸੇ ਤਰ੍ਹਾਂ ਗੁਰਬਾਣੀ ਹੈ, ਗੁਰਬਾਣੀ ਨੂੰ ਸੁਣਦਿਆਂ ਸੁਣਦਿਆਂ ਇਹਦੇ ਅਰਥਾਂ ਵਿੱਚ ਚਿੱਤ ਟਿਕਾ ਲੈਣਾ। ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ, ਇਹਦੇ ਅਰਥ ਵਿੱਚ ਚਿੱਤ ਟਿਕਾ ਲਓ ਵੀ ਮੇਰਾ ਵਾਹਿਗੁਰੂ ਕਿੱਡਾ ਵੱਡਾ, ਸਾਨੂੰ ਨਚੀਜਿਆਂ ਨੂੰ ਕਿੰਨੀ ਚੀਜ਼ ਬਣਾ ਤਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਹ ਸਾਨੂੰ ਕੌਣ ਪੁੱਛਦਾ ਸੀ, ਜਦ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਉਦੋਂ ਬਾਅਦ ਸਾਡੇ ਸਿਰ 'ਤੇ ਸਾਬਤ ਸੂਰਤ ਦਸਤਾਰ ਸਿਰਾ ਬਣਾਇਆ, ਕਕਾਰ ਪਹਿਨਾਏ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਪਹਿਲਾਂ ਕਕਾਰ ਤਾਂ ਪਹਿਲਾਂ ਹੀ ਪਹਿਨਾ 'ਤੇ ਸੀ, ਇੱਕ ਸ਼ਹਿਰਾ ਤਾਂ ਆਦਿ ਕਾਲ ਤੋਂ ਚੱਲਿਆ ਆਉਂਦਾ, ਇਹ ਕਿਤੇ 10ਵੇਂ ਪਾਤਸ਼ਾਹ ਨੇ ਥੋੜ੍ਹੀ ਪ੍ਰਾਰੰਭ ਕੀਤਾ, ਇੱਕ ਸ਼ਹਿਰਾ ਤਾਂ ਮਹਾਰਾਜ ਵੀ ਪਾਉਂਦੇ ਪਹਿਲੇ ਪਾਤਸ਼ਾਹ ਤੋਂ ਲੈ ਕੇ, ਇੱਕ ਸ਼ਹਿਰਾ ਤਾਂ ਪਿੱਛੋਂ ਹੀ ਚੱਲਿਆ ਆਉਂਦਾ, ਇਹ ਤਾਂ ਰਾਮਚੰਦਰ ਜੀ ਵੇਲੇ ਚੱਲਿਆ ਆਉਂਦਾ, ਤਾਂ ਹਨੂੰਮਾਨ ਵੀ ਇੱਕ ਸ਼ਹਿਰਾ ਹੀ ਪਾਉਂਦਾ। ਸਾਰੀਆਂ ਚੀਜ਼ਾਂ ਨੂੰ ਸੰਯੁਕਤ ਰੂਪ 'ਚ ਇਕੱਠਾ ਆ ਕੇ 10ਵੇਂ ਪਾਤਸ਼ਾਹ ਨੇ ਕਰਕੇ 5 ਕਕਾਰ ਬਣਾਏ ਨੇ। ਇਹ ਕਿਤੇ ਫੇਰ ਆ ਜਾਊਗਾ ਕਕਾਰਾਂ ਦਾ, ਕਿਉਂਕਿ ਕੋਈ ਵੀ ਕਿਸੇ 'ਤੇ ਖੁਸ਼ ਹੋ ਕੇ ਉਹਨੂੰ ਇੱਕ ਚੀਜ਼ ਦੇ ਦਿੰਦਾ। ਮੋਟੀ ਜਿਹੀ ਗੱਲ ਇਹ ਹੈ ਵੀ ਸ਼ਿਵਜੀ ਭਮਾਂਸਰ ਦੈਨ 'ਤੇ ਪ੍ਰਸੰਨ ਹੋਇਆ, ਉਹਨੇ ਆਪਣਾ ਕੜਾ ਦੇ ਤਾ ਉਹਨੂੰ, ਇੱਕ ਚੀਜ਼ ਦੇ ਤੀ ਨਾ ਖੁਸ਼ ਹੋ ਕੇ। ਰਾਮਚੰਦਰ ਜੀ ਖੁਸ਼ ਹੋ, ਜਾਂ ਕਿਸੇ ਨਾ ਕਿਸੇ ਨੇ ਖੁਸ਼ ਹੋ ਕੇ ਦਿੱਤੀਆਂ ਇੱਕ ਇੱਕ ਕਰਕੇ, ਪਰ ਤੁਸੀਂ ਜਾਣੋ ਸੱਚ ਕੇ ਕਲਗੀਆਂ ਵਾਲੇ ਦੀ ਆਪਣੇ 'ਤੇ ਇੰਨੀ ਖੁਸ਼ੀ ਹੈ ਕਿ ਆਪਾਂ ਨੂੰ ਇਕੱਠੇ ਹੀ 5 ਕਕਾਰ ਦਿੱਤੇ ਹੋਏ ਨੇ, ਹੈ ਕਿ ਨਹੀਂ, ਕਿੱਡੀ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜਾ ਅਰਥਵਾਦ ਹੈ ਨਾ, ਅਰਥ ਦੇ ਵਿੱਚ ਧਿਆਨ ਟਿਕਾ ਲੈਣਾ, ਇਹ ਸਰਵਣ ਦਾ ਇੱਕ ਚਿੰਨ੍ਹ ਹੈ। ਆਪਾਂ ਕਹਿੰਦੇ ਮੇਰਾ ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ, ਅਰਥ ਵਿੱਚ ਚਿੱਤ ਜੋੜ,
ਹੁਣ ਕੱਲੀ ਬਾਣੀ ਦਾ ਫਰਾਟਾ ਚਲਾਈ ਜਾਂਦਾ, ਪੜ੍ਹੀ ਜਾ ਪੜ੍ਹੀ ਜਾ ਪੜ੍ਹੀ ਜਾ, ਪੜ੍ਹ ਪੜ੍ਹ ਗੱਡੀ ਲੱਦੀ ਆ, ਪੜ੍ਹ ਪੜ੍ਹ ਭਰੀ ਆ ਸਭ, ਕਦੇ ਅਰਥ ਵੱਲ ਵੀ ਧਿਆਨ ਦਿੱਤਾ, ਉਹਦਾ ਭਾਵ ਕੀ ਹੈ? ਜਦ ਤੱਕ ਤੁਸੀਂ ਸਰਵਣ ਕਰਦੇ ਹੋਏ ਅਰਥ ਵਿੱਚ ਚਿੱਤ ਨਹੀਂ ਜੋੜਦੇ, ਉਦੋਂ ਤੱਕ ਸਰਵਣ ਦਾ ਸਰੂਪ ਪੂਰਾ ਨਹੀਂ ਹੁੰਦਾ, ਉਦੋਂ ਤੱਕ ਸਰਵਣ ਸਹੀ ਨਹੀਂ ਗਿਣਿਆ ਜਾਂਦਾ। ਛੇਵਾਂ ਜਿਹੜਾ ਹੈ ਸਰਵਣ ਦਾ ਸਰੂਪ, ਉਹ ਹੈਗਾ ਉਪਪਤੀ। ਉਪਪਤੀ ਹੁੰਦਾ ਜੁਗਤੀ, ਜੁਗਤੀ ਹੁੰਦੀ ਦਲੀਲ, ਜਿਹੜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਦੇ ਰਾਹੀਂ ਬ੍ਰਹਮ ਦੀ ਦਲੀਲ ਦਿੰਦੇ ਨੇ ਆਪਾਂ ਨੂੰ। ਉਸ ਦਲੀਲ ਦੇ ਵਿੱਚ ਮਨ ਨੇ ਜੁੜ ਜਾਣਾ। ਕਿਹੜੀ ਦਲੀਲ ਦਿੱਤੀ ਆਪਾਂ ਨੂੰ? ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਦਲੀਲ ਦਿੱਤੀ ਆ ਉਹ ਰੱਬ ਦੇ ਪਿਆਰਿਓ, ਰੱਬ ਸਰਬ ਵਿਆਪਕ ਹੈ, ਉਹ ਤੁਹਾਡੇ ਅੰਦਰ ਹੈ, ਤੁਹਾਡੇ ਬਾਹਰ ਹੈ। ਇਹ ਤਾਂ ਕਿੰਨੀਆਂ ਹੀ ਪੰਗਤੀਆਂ ਗੁਰਬਾਣੀ ਦੇ ਵਿੱਚ, ਕੋਈ ਅੰਤ ਹੈ ਕਿਤੇ? ਵਾਹਿਗੁਰੂ ਦਾ ਜਿੰਨੀ ਉਪਮਾ ਮਹਾਰਾਜ ਨੇ ਕੀਤੀ ਹੈ, ਸਰਬ ਵਿਆਪਕ ਹੈ ਭਾਈ। ਵਾਹਿਗੁਰੂ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਉਪਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਇਹੀ ਤਾਂ ਮਹਾਰਾਜ ਉਹ ਉਪਪਤੀ ਦਿੰਦੇ ਨੇ ਆਪਾਂ ਨੂੰ, ਜੁਗਤੀ ਦਿੰਦੇ ਨੇ, ਦਲੀਲ ਦਿੰਦੇ ਨੇ। ਵਾਹਿਗੁਰੂ ਤੇਰੇ ਕੋਲ, ਵਾਹਿਗੁਰੂ ਹੈ ਤੇਰੇ ਅੰਦਰ, ਹੈ ਤੇਰੇ ਬਾਹਰ, ਹੈ ਸਰਬ ਵਿਆਪਕ ਹੈ, ਇਹਨਾਂ ਦਰਖਤਾਂ ਵਿੱਚ, ਇਹਨਾਂ ਪੰਛੀਆਂ ਵਿੱਚ, ਇਹਨਾਂ ਪਸ਼ੂਆਂ ਵਿੱਚ, ਇਹਨਾਂ ਬੰਦਿਆਂ ਵਿੱਚ ਹੈ, ਉਹ ਕੁਦਰਤ ਵਿੱਚ ਵਸਿਆ ਹੋਇਆ, ਤਾਰਿਆਂ ਵਿੱਚ ਹੈ, ਚੰਦਰਮਾ ਵਿੱਚ ਹੈ, ਸੂਰਜ ਵਿੱਚ ਹੈ। ਇਹਨੂੰ ਉਪਪਤੀ ਕਹਿੰਦੇ ਨੇ। ਇਹ ਸਰਵਣ ਦੀਆਂ 6 ਜੁਗਤੀਆਂ ਹੋ ਗਈਆਂ। ਇਹ 2 ਪ੍ਰਕਾਰ ਦਾ ਸਰਵਣ ਹੈ, ਪਹਿਲਾਂ ਸੁਣਿਆ ਆਪਾਂ ਨੇ। ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜੀਆਂ ਅੱਗੇ ਚੱਲ ਕੇ ਦੇਖੋ, ਇਹ ਇੱਕ ਪੌੜੀ ਵਿੱਚ ਆਪਣਾ ਕਾਫੀ ਟਾਈਮ ਲੱਗ ਗਿਆ, ਪਰ ਇਹ ਤੁਹਾਨੂੰ ਪਤਾ ਕਿੱਥੇ ਤੱਕ ਜਾਣੀ ਹੈ ਅੱਗੇ? ਤੀਰਥ ਨਾਵਾਂ ਜੇ ਜੁਗ ਚਾਰੇ ਆਰਜਾ, ਸੁਣਿਆ ਦੀਆਂ 4 ਪੌੜੀਆਂ, ਮੰਨੇ ਦੀਆਂ 4 ਪੌੜੀਆਂ, ਇਹ 10 ਪੌੜੀਆਂ ਦੀ ਵਿਆਖਿਆ ਹੋ ਰਹੀ ਹੈ ਇਕੱਠੀ ਹੋਈ। ਅੱਗੇ ਜਾ ਕੇ ਮੈਨੂੰ ਵਿਆਖਿਆ ਕਰਨ ਦੀ ਫਿਰ ਲੋੜ ਨਹੀਂ ਪੈਣੀ, ਜਦੋਂ ਮੈਂ ਕਹੂੰਗਾ ਸੁਣਿਆ ਸਤ ਸੰਤੋਖ ਗਿਆਨ। ਤੁਹਾਨੂੰ ਸੁਣਿਆ ਦਾ ਸਰਵਣ ਦੇ 2 ਲੱਛਣ, 2 ਪ੍ਰਕਾਰ ਤੇ 6 ਚਿੰਨ੍ਹ ਪਤਾ ਹੋਣਗੇ ਵੀ ਸਰਵਣ ਦਾ ਮਹਾਤਮ ਇਹ ਹੁੰਦਾ। ਸਭ ਤੋਂ ਵੱਧ ਜ਼ੋਰ ਆਪਣਾ 5 ਪ੍ਰਵਾਣ ਦੀ ਪੌੜੀ 'ਚ ਲੱਗਣਾ। ਜਾ ਕੇ 5 ਪ੍ਰਵਾਣ ਦੀ ਪੌੜੀ 'ਚ ਬਹੁਤ ਜ਼ਿਆਦਾ ਵਿਆਖਿਆ ਆਉਂਦੀ ਫਿਰ, ਕਿਉਂਕਿ ਉਹ ਨਿਧਿਆਸਣ ਦੀ ਪੌੜੀ ਹੈ। ਹੁਣ ਇਹ ਸਰਵਣ ਦਾ ਲੱਛਣ, ਸਰਵਣ ਕੀਤਾ ਆਪਾਂ ਉਹ ਕਹਿਦੇ ਰੋਲ ਕੇ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਾ ਤੀਰਥ ਮਨ ਲਾਓ। ਅਪ੍ਰੇਮੀ ਤਾਂ ਪੜ੍ਹ ਕੇ ਹਟ ਗਿਆ, ਪਰ ਪ੍ਰੇਮੀ ਨੂੰ ਇਹ ਪਤਾ ਹੀ ਨਹੀਂ ਵੀ ਸਰਵਣ ਹੁੰਦਾ ਕੀ। ਸਰਵਣ ਦਾ ਗਿਆਨ ਹੋ ਗਿਆ। ਹੁਣ ਜਿਹੜਾ ਮੰਨਣ ਦਾ ਗਿਆਨ ਹੈ, ਮੰਨਣ ਵਿੱਚ 2 ਚੀਜ਼ਾਂ ਆਉਂਦੀਆਂ ਨੇ। ਸੋ ਜੀਵ ਅਤੇ ਬ੍ਰਹਮ ਦੇ ਵਿੱਚ ਜਿਹੜੀਆਂ ਭੇਦ ਦੀਆਂ ਬਾਧਕ ਜੁਗਤੀਆਂ ਨੇ, ਇਹਦੀ ਵਿਆਖਿਆ ਮੈਂ ਖੋਲ ਦਿੰਦਾ। ਭੇਦ ਦੀਆਂ ਜਿਹੜੀਆਂ ਨੇ ਉਹ ਜੁਗਤੀਆਂ ਨੇ, ਇਸ ਪ੍ਰਕਾਰ ਆਪਸ ਦੇ ਵਿੱਚ ਇਹਨਾਂ ਦਾ ਮਿਲਾਪ ਹੁੰਦਾ। ਹੁਣ ਜੇ ਭੇਦ ਦੀਆਂ ਬਾਧਕ ਜੁਗਤੀਆਂ ਅਤੇ ਅਭੇਦ ਦੀਆਂ ਸਾਧਕ ਜੁਗਤੀਆਂ ਕਹਿੰਦੇ ਉਹਨੂੰ, ਭੇਦ ਦੀਆਂ ਬਾਧਕ ਜੁਗਤੀਆਂ ਉਹ ਨੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਕੈ ਭੀਤਰ ਹੈ ਅੰਤਰਾ, ਜਿਨ੍ਹਾਂ ਬੰਦਿਆਂ ਦੇ ਅੰਦਰ ਅੰਤਰਾ ਹੈ, ਫਰਕ ਹੈ ਵਾਹਿਗੁਰੂ ਨਾਲੋਂ ਪੜਦਾ ਪਿਆ, ਜਿਨ੍ਹਾਂ ਦੀ ਮੱਤ ਦੇ ਉੱਤੇ, ਕਹਿੰਦੇ ਉਹ ਬੰਦੇ ਕਹੇ ਜੇ ਨੇ ਜੀ ਮਹਾਰਾਜ, ਕਹਿੰਦੇ ਜੈਸੇ ਪਸ ਤੈਸੇ ਓਏ ਨਰਾ, ਕਹਿੰਦੇ ਜਿਹਾ ਜਿਹਾ ਡੰਗਰ ਹੋ ਗਿਆ ਉਹੋ ਜਿਹਾ ਬੰਦਾ ਹੋ ਗਿਆ। ਇਹਨੂੰ ਕਹਿੰਦੇ ਨੇ ਭੇਦ ਦੀਆਂ ਜਿਹੜੀਆਂ ਬਾਧਕ ਜੁਗਤੀਆਂ, ਜਿਹੜੀਆਂ ਸਾਡੇ 'ਚ ਰੁਕਾਵਟ ਖੜੀਆਂ ਕਰਨ ਵਾਲੀਆਂ ਚੀਜ਼ਾਂ, ਪਰਮੇਸ਼ੁਰ ਅਤੇ ਸਾਡੇ ਵਿੱਚ ਜਿਹੜੇ ਸਾਡੇ ਅੰਤਰੇ ਨੇ, ਅਤੇ ਜਿਹੜੀਆਂ ਅਭੇਦ ਦੀਆਂ ਸਾਧਕ ਜੁਗਤੀਆਂ ਨੇ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਰਬ ਵਿਆਪਕ ਹੈ ਵਾਹਿਗੁਰੂ। ਸਰਬ ਵਿਆਪਕ ਕਿਸੇ ਵੀ ਪੰਗਤੀ ਰਾਹੀਂ ਆਪਾਂ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਸਰਬ ਵਿਆਪਕ ਹੈ। ਕਹਿੰਦੇ ਬਨਸਪਤੀ ਦੇ ਵਿੱਚ ਜਿਵੇਂ ਸਾਰੇ ਥਾਂ ਜਿਵੇਂ ਅਗਨੀ ਵਿਆਪਕ ਹੈ, ਸੋ ਇਸੇ ਪ੍ਰਕਾਰ ਦੁੱਧ ਦੇ ਵਿੱਚ ਜਿਵੇਂ ਘਿਓ ਹੈ, ਇਸੇ ਤਰ੍ਹਾਂ ਹੀ ਸ੍ਰਿਸ਼ਟੀ ਦੇ ਅੰਦਰ ਪਰਮੇਸ਼ੁਰ ਹੈ, ਇਸੇ ਤਰ੍ਹਾਂ ਹੀ ਤੇਰੇ ਹਿਰਦੇ ਵਿੱਚ ਵਾਹਿਗੁਰੂ ਹੈ। ਇਹ ਅਭੇਦ ਦੀਆਂ ਜਿਹੜੀਆਂ ਸਾਧਕ ਜੁਗਤੀਆਂ ਨੇ, ਇਹਨਾਂ ਦੇ ਰਾਹੀਂ, ਇਹਨਾਂ ਦੋਨਾਂ ਦੇ ਰਾਹੀਂ ਉਸ ਬ੍ਰਹਮ ਦਾ ਚਿੰਤਨ ਕਰਨਾ, ਜਿਹੜਾ ਸੌਖੇ ਅੱਖਰ ਨੇ ਕੋਈ ਔਖੇ ਨਹੀਂ ਹੈ, ਚਿੰਤਨ ਕਰਨਾ ਬ੍ਰਹਮ ਦਾ ਇਹਨਾਂ 2 ਪੰਗਤੀਆਂ ਰਾਹੀਂ, ਭਈ ਮੈਂ ਆਪਣੇ ਅੰਦਰੋਂ ਅੰਤਰਾ ਦੂਰ ਕਰਨਾ, ਸ਼ਰਧਾ ਨੂੰ ਵਧਾਉਣਾ, ਨਿਸ਼ਰਧਕ ਪੁਣੇ ਨੂੰ ਖਤਮ ਕਰਨਾ, ਇਹਨੂੰ ਕਹਿੰਦੇ ਨੇ ਮੰਨਣ ਕਰਨਾ। ਸੁਣਿਆ ਅਤੇ ਮੰਨਿਆ, ਮੰਨਣ ਤਾਂ ਸੌਖਾ ਹੀ ਹੈ, ਸੁਣਿਆ ਵਿੱਚ ਜ਼ਿਆਦਾ ਵਿਸਥਾਰ ਸੀ। ਮੰਨਣ ਵਿੱਚ 2 ਹੀ ਗੱਲਾਂ ਆਉਂਦੀਆਂ ਨੇ, ਮੰਨਣ ਵਿੱਚ ਇਹ ਮੰਨੋ ਕਿ ਉਹ ਵਾਹਿਗੁਰੂ ਮੇਰੇ ਅੰਦਰ ਹੈ, ਮੇਰੇ ਬਾਹਰ ਹੈ, ਇਉਂ ਨਾ ਆਖੋ ਵੀ ਵਾਹਿਗੁਰੂ ਤਾਂ ਬੜੀ ਦੂਰ ਹੈ, ਫਿਰ ਤੁਸੀਂ ਮੰਨਣ ਵਾਲਿਆਂ 'ਚ ਨਹੀਂ ਆਉਣਾ। ਇਹ ਮੰਨੋ ਸਾਰੇ ਜਾਣੇ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਸੇਵਕ ਜਨ ਮੰਨੈ, ਮੰਨਣ ਆ ਗਿਆ ਨਾ ਵਿੱਚ। ਮਹਾਰਾਜ ਕਹਿੰਦੇ ਇਹ ਬਚਨ ਸਾਡਾ ਸੱਤ ਮੰਨ ਲਓ ਕਿ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਗੱਲ ਨੂੰ ਮੰਨੋ, ਮੰਨੋ ਕਿ ਅੰਮ੍ਰਿਤ ਜਿਹੜੀ ਦਾਤ ਹੈ ਬਹੁਤ ਵੱਡੀ। ਜਦ ਮੰਨਣਾ ਸ਼ੁਰੂ ਹੋ ਗਏ ਨਾ ਆਪਾਂ, ਤਾਂ ਇਹ ਦੋਨੋਂ ਪ੍ਰਕਾਰ ਦਾ ਚਿੰਤਨ ਜਿਹੜਾ, ਸੋ ਭੇਦ ਦੀਆਂ ਵਾਧਕ ਜੁਗਤੀਆਂ ਤੇ ਅਭੇਦ ਦੀਆਂ ਸਾਧਕ ਜੁਗਤੀਆਂ, ਇਹਦਿਆਂ ਦੇ ਅਧੀਨ ਹੋ ਕੇ ਚੱਲ ਪਏ। ਜਦੋਂ ਇੱਕ ਚੀਜ਼ ਨੂੰ ਰੋਕੀ ਜਾਣਾ, ਮਾੜੀ ਨੂੰ ਅੱਛੇ ਨੂੰ ਗ੍ਰਹਿਣ ਕਰੀ ਜਾਣਾ, ਇਹਨੂੰ ਮੰਨਣ ਕਹਿੰਦੇ ਨੇ। ਸੋ ਇਸ ਪ੍ਰਕਾਰ ਜਿਹੜੇ ਮੰਨਣ ਕਰਦੇ ਨੇ, ਫਿਰ ਉਹ ਕਰਦੇ ਨੇ ਅੱਗੇ ਚੱਲ ਕੇ ਤੀਸਰੀ ਸਟੇਜ ਉਹਨਾਂ ਦੀ ਆਉਂਦੀ, ਨਿਧਿਆਸਣ ਕਰਨਾ। ਨਿਧਿਆਸਣ ਤਾਂ ਵੈਸੇ ਸਿੱਧਾ ਅਰਥ ਹੈ ਕਮਾਈ ਕਰਨੀ, ਪਰ ਨਿਧਿਆਸਣ ਦੇਖ ਤਾਂ ਲਈਏ ਹੈ ਕੀ ਚੀਜ਼ ਹੈ। ਨਿਧਿਆਸਣ ਹੁਣ ਇਉਂ ਹੈ ਜਿਵੇਂ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲਾ ਜਗਿਆਸੂ ਸ਼ਰਵਣ ਤਾਂ ਕਰਦਾ, ਮੰਨਣ ਵੀ ਕਰਦਾ, ਪਰ ਉਹ ਇੱਕ ਕੰਮ ਨਹੀਂ ਕਰਦਾ। ਕੀ ਨਹੀਂ ਕਰਦਾ? ਉਹ ਜਿਹੜੀਆਂ ਵਿਜਾਤੀ ਬਿਰਤੀਆਂ ਤੇ ਸਜਾਤੀ ਬਿਰਤੀਆਂ ਹੁੰਦੀਆਂ ਦੋ ਪ੍ਰਕਾਰ ਦੀਆਂ। ਵਿਜਾਤੀ ਬਿਰਤੀ ਉਹ ਹੁੰਦੀ ਹੈ ਜਿਹੜੀ ਅਗਿਆਨ ਨੂੰ ਜਨਮ ਦਿੰਦੀ ਹੈ। ਵਿਜਾਤੀ ਬਿਰਤੀ ਦੇ ਰਾਹੀਂ ਅਗਿਆਨ ਸਾਡੇ ਅੰਦਰ ਨੂੰ ਤੁਰਿਆ ਆਉਂਦਾ ਹੈ। ਵਿਜਾਤੀ ਬਿਰਤੀ ਜੋ ਅਗਿਆਨ ਨੂੰ ਜਨਮ ਦਿੰਦੀ ਹੈ, ਇਸ ਦਾ ਤ੍ਰਿਸਕਾਰ ਕਰਨਾ, ਇਹਨੂੰ ਰੋਕਣਾ, ਜਿਹੜੀ ਚੀਜ਼ ਆਪਾਂ ਨੂੰ ਅਗਿਆਨ ਦੇਵੇ ਉਹਨੂੰ ਰੋਕਣਾ, ਤੇ ਸਜਾਤੀ ਬਿਰਤੀ ਜਿਹੜੀ ਗਿਆਨ ਨੂੰ ਜਨਮ ਦਿੰਦੀ ਹੈ ਉਹਦਾ ਪ੍ਰਵਾਹ ਚਲਾਉਣਾ। ਕੋਸ਼ਿਸ਼ ਕਰਨੀ ਹੈ। ਟ੍ਰੈਫਿਕ ਵਾਲਿਆਂ ਨੂੰ ਜ਼ਿਆਦਾ ਪਤਾ, ਜਿਹੜੇ ਇੱਕ ਰਸਤਾ ਬੰਦ ਕਰ ਦੇਣਾ, ਦੂਜਾ ਚਲਾ ਦੇਣਾ ਜੇ ਬਹੁਤਾ ਜਾਮ ਲੱਗ ਜੇ। ਬਸ ਇਹੀ ਚੀਜ਼ ਹੈ, ਬਹੁਤ ਸੌਖੀ ਗੱਲ ਹੈ ਵੀ ਜਿਹੜੀ ਚੀਜ਼ ਆਪਾਂ ਨੂੰ ਅਗਿਆਨ ਦਿੰਦੀ ਹੈ ਉਹਨੂੰ ਛੱਡੋ, ਜਿਹੜੀ ਚੀਜ਼ ਗਿਆਨ ਦਿੰਦੀ ਉਹਨੂੰ ਗ੍ਰਹਿਣ ਕਰ ਲਓ। ਇਹ ਹੈ ਵਿਜਾਤੀ ਬਿਰਤੀਆਂ ਦਾ ਤਿਆਗ ਕਰਨਾ, ਸਜਾਤੀ ਬਿਰਤੀਆਂ ਨੂੰ ਗ੍ਰਹਿਣ ਕਰਨਾ। ਭਾਈ ਗੁਰਦਾਸ ਜੀ ਨੇ 11ਵੀਂ ਵਾਰ 'ਚ ਤੀਜੀ ਪੌੜੀ 'ਚ ਇਹ ਸਜਾਤੀ ਅਤੇ ਵਿਜਾਤੀ ਬਿਰਤੀਆਂ ਦਾ ਕਥਨ ਕੀਤਾ। ਭਾਈ ਗੁਰਦਾਸ ਜੀ ਕਹਿੰਦੇ, ਕਾਮ ਕ੍ਰੋਧ ਵਿਰੋਧ ਲੋਭ ਮੋਹ ਅਹੰਕਾਰ ਤਜਾਇਆ, ਇਹ ਹੈਗਾ ਅਗਿਆਨ ਵਾਲੀ ਬਿਰਤੀ ਦਾ ਤਿਆਗ ਕਰਨਾ, ਭਾਵ ਜਿਹੜੀ ਵਿਜਾਤੀ ਬਿਰਤੀ ਉਹਦਾ ਤਿਆਗ ਕਰ ਦਿੱਤਾ। ਫਿਰ ਕੀ ਕੀਤਾ ਭਾਈ ਸਾਹਿਬ ਜੀ? ਕਹਿੰਦੇ ਨੇ, ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਇਹ ਹੋ ਗਈ ਸਜਾਤੀ ਬਿਰਤੀ। ਕਹਿੰਦੇ ਜਿਹੜੀ ਚੀਜ਼ ਨੂੰ ਗ੍ਰਹਿਣ ਕਰਨ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ, ਤੀਜੇ ਪਾਤਸ਼ਾਹ ਵੀ ਕਹਿੰਦੇ ਨੇ। ਇਹ ਮਹਾਰਾਜ ਨੇ ਕੀ ਕਿਹਾ? ਇਹ ਕਹਿੰਦੇ ਵਿਜਾਤੀ ਬਿਰਤੀ ਹੈ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਕਹਿੰਦੇ ਬਹੁਤੀਆਂ ਗੱਲਾਂ ਨਾ ਕਰਿਆ ਕਰ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਸਾਰੀਆਂ ਚੀਜ਼ਾਂ ਛੱਡ ਦੇ, ਇਹ ਤਾਂ ਵਿਜਾਤੀ। ਹੁਣ ਮਹਾਰਾਜ ਸਜਾਤੀ ਬਿਰਤੀ ਵਿੱਚ ਕੀ ਕਰੀਏ? ਮਹਾਰਾਜ ਕਹਿੰਦੇ ਸਜਾਤੀ ਬਿਰਤੀ ਤਾਂ ਸਾਰੇ ਬਾਣੀ ਰਾਹੀਂ ਹੀ ਕਹੀ ਹੈ ਤੁਹਾਨੂੰ, ਸਜਾਤੀ ਬਿਰਤੀ ਨੇਤਰੋ ਮੇਰੇ ਹੋ, ਸ਼ਰਵਣੋ ਮੇਰੇ ਹੋ, ਇਹ ਰਸਨਾ ਤੂੰ ਅਨਰਸ ਰਾਜ ਆਹੀ, ਉੱਥੇ ਤਾਂ ਤੁਹਾਨੂੰ ਵਿਜਾਤੀ ਸਜਾਤੀ ਬਿਰਤੀਆਂ ਦੱਸੀਆਂ। ਸਿਰਫ ਦੱਸਣ ਨਾਲ ਹੀ ਆਪਾਂ ਨੂੰ ਪਤਾ ਲੱਗਦਾ। ਹੁਣ ਜਦੋਂ ਵੀ ਆਪਾਂ ਬਾਣੀ ਪੜ੍ਹਾਂਗੇ, ਆਪਾਂ ਨੂੰ ਸੁਤੇ ਸਿੱਧੀ ਪਤਾ ਲੱਗ ਜਾਣਾ ਕਿ ਸ਼ਰਵਣ ਮੰਨਣ ਅਤੇ ਨਿਧਿਆਸਣ ਕੀ ਚੀਜ਼ ਹੁੰਦੀ ਹੈ। ਸ਼ਰਵਣ ਮੰਨਣ ਨਿਧਿਆਸਣ ਜਦੋਂ ਵੀ ਹੁਣ ਕਥਾ ਵਿੱਚ ਕਦੇ ਵੀ ਅੱਗੇ ਨੂੰ ਬੋਲਾਂਗੇ, ਤੁਹਾਨੂੰ ਫੱਟ ਪਤਾ ਲੱਗ ਜਾਣਾ ਕਿ ਸ਼ਰਵਣ ਮੰਨਣ ਨਿਧਿਆਸਣ ਆਹ ਚੀਜ਼ ਹੁੰਦੀ ਹੈ। ਹੁਣ ਇਹ ਸੁਣਿਆ ਦੀਆਂ ਪੌੜੀਆਂ ਅੱਗੇ ਪੰਜ ਪ੍ਰਵਾਨ ਦੀਆਂ ਪੌੜੀਆਂ ਤੱਕ ਸੁਤੇ ਸਿੱਧ ਸਾਰਾ ਆਪਣਾ ਰਸਤਾ ਸਾਫ਼ ਹੋ ਗਿਆ, ਆਪਾਂ ਨੂੰ ਪਤਾ ਚੱਲ ਗਿਆ ਕਿ ਸ਼ਰਵਣ ਮੰਨਣ ਨਿਧਿਆਸਣ ਹੁੰਦਾ ਕੀ ਹੈ। ਇਹ ਇੰਨੇ ਵਿੱਚ ਹੀ ਰੱਖਿਆ, ਗਾਵੀਆ ਸੁਣੀਆ, ਮਨ ਮੰਨਣ ਦਾ ਵਾਚਕ ਹੈ, ਰੱਖੀਆ ਉਹਨੂੰ ਕਮਾਉਣ ਦਾ ਵਾਚਕ ਹੈ, ਭਾਵ ਪ੍ਰਕਾਸ਼ ਦਾ ਵਾਚਕ ਹੈ। ਭਾਈ ਗਾਓ ਸੁਣੋ ਮੰਨੋ ਕਮਾਓ ਤੇ ਹਿਰਦੇ 'ਚ ਫਿਰ ਪ੍ਰਕਾਸ਼ ਹੋ ਜਾਂਦਾ। ਇਉਂ ਜਾਣ ਕੇ ਸੁਣੋ ਵੀ ਮੈਂ ਸਤਿਗੁਰੂ ਜੀ ਨੂੰ ਸੁਣਦਾ ਹਾਂ। ਜੇ ਆਪਾਂ ਇਹ ਕਹੀਏ, ਇਹ ਤਾਂ ਆਪੋ ਆਪਣੀ ਸੋਚਣੀ ਹੈ। ਜੇ ਆਪਾਂ ਕਹੀਏ ਵੀ ਵਾਹਿਗੁਰੂ ਵਾਹਿਗੁਰੂ ਇਹ ਜਿਹੜਾ ਬੈਠਾ ਤਾਬਿਆ ਇਹ ਬੋਲਦਾ, ਫਿਰ ਤੁਸੀਂ ਕਾਮਯਾਬ ਨਹੀਂ ਹੋਣਾ। ਜੇ ਤੁਸੀਂ ਕਹੋ ਆਹ ਸਾਡੀ ਸੰਗਤ ਵਾਹਿਗੁਰੂ ਵਾਹਿਗੁਰੂ ਬੋਲਦੀ ਹੈ, ਫਿਰ ਵੀ ਪੂਰੀ ਕਾਮਯਾਬੀ ਨਹੀਂ ਹੈ। ਮਹਾਰਾਜ ਨੇ ਗਾਵੀਆ, ਜਦੋਂ ਤੁਹਾਨੂੰ ਆਵਾਜ਼ ਆਵੇ ਨਾ ਵਾਹਿਗੁਰੂ ਮੰਤਰ ਦੀ, ਗੁਰਬਾਣੀ ਦੀ, ਤਾਂ ਤੁਸੀਂ ਇਸ ਮਨ ਦੇ ਅੰਦਰ ਪੱਕਾ ਨਿਸ਼ਚਾ ਕਰ ਲਓ ਤੇ ਧੁਰਕੀ ਬਾਣੀ ਆਈ। ਇਹ ਅਕਾਲ ਪੁਰਖ ਆਪ ਬੋਲ ਰਹੇ ਨੇ, ਸਾਰਿਆਂ ਵਿੱਚ ਬੈਠ ਕੇ ਬੋਲਦੇ ਨੇ, ਮੈਨੂੰ ਸੁਣਾ ਰਹੇ ਨੇ, ਮੈਂ ਸੁਣ ਰਿਹਾ ਉਹਨਾਂ ਪਾਸੋਂ। ਵਾਹਿਗੁਰੂ ਮੈਨੂੰ ਆਪਣਾ ਨਾਮ ਆਪ ਸੁਣਾ ਰਹੇ ਨੇ, ਮੈਂ ਸੁਣ ਰਿਹਾ ਹਾਂ, ਵਾਹਿਗੁਰੂ ਵਾਹਿਗੁਰੂ।
ਸੁਣੋ
ਪਹਿਲਾਂ ਬਾਣੀ ਨੂੰ ਮਨ ਵਿੱਚ ਵਸਾ ਲਓ ਅਤੇ ਮਨ ਦੇ ਅੰਦਰ ਵਸਾ ਕੇ ਭਾਵਨਾ ਰੱਖ ਕੇ ਪ੍ਰਕਾਸ਼ ਹੁੰਦਾ ਦਾਵੀਆ ਸੁਣੀਆ ਮਨ ਰੱਖੀਆ ਭਾਉ ਇਹ ਤਾਂ ਆਪਾਂ ਸੁਣ ਲਿਆ ਕਿ ਵੀ ਗਾਉਣਾ ਕਿਵੇਂ ਹੈ ਅਤੇ ਸੁਣਨਾ ਕਿਵੇਂ ਹੈ ਮੰਨਣਾ ਕਿਵੇਂ ਹੈ ਨਿਰਧਾਰਨ ਕਿਵੇਂ ਕਰਨਾ ਹੈ ਮਨ ਦੇ ਅੰਦਰ ਭਾਉ ਪ੍ਰੇਮ ਰੱਖੋ ਜੇ ਇੰਨਾ ਕੁਝ ਕਰਾਂਗੇ ਬਾਣੀ ਨੂੰ ਇਸ ਢੰਗ ਨਾਲ ਪੜ੍ਹਾਂਗੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਫਿਰ ਦੁੱਖ ਜਿਹੜੇ ਨੇ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗਾ ਤਨ ਧਾਏ ਇਹ ਚਾਰ ਜਿਹੜੇ ਦੁੱਖ ਨੇ ਵੱਡੇ ਹਨ ਕੁਝ ਦੁੱਖ ਤਾਂ ਇੱਥੇ ਹੀ ਨਿਬੇੜਨੇ ਪੈਂਦੇ ਨੇ ਕੁਝ ਦੁੱਖ ਪਰਲੋਕ ਵਿੱਚ ਜਾ ਕੇ ਜਮਦੂਤਾਂ ਦਾ ਦੁੱਖ ਨਰਕਾਂ ਦਾ ਦੁੱਖ ਮਹਾਰਾਜ ਕਹਿੰਦੇ ਜਦੋਂ ਜਿਹੜਾ ਤੇਰਾ ਕਰਮ ਹੈ ਦੁੱਖਾਂ ਦੀ ਨਿਵਿਰਤੀ ਵਾਸਤੇ ਤੈਨੂੰ ਦੱਸਿਆ ਕਿ ਪ੍ਰੇਮ ਦੇ ਨਾਲ ਗਾਵੀ ਹੈ ਫਿਰ ਸੁਣੀ ਹੈ ਫਿਰ ਮਨ ਰੱਖੀ ਹੈ ਭਾਉ ਗਾਵੀ ਹੈ ਜਦੋਂ ਸਤਿਗੁਰੂ ਜੀ ਗਾਉਂਦੇ ਨੇ ਜਾਂ ਤੂੰ ਬਾਣੀ ਭਾਈ ਆਪ ਵੀ ਗਾਉਣਾ ਜਦੋਂ ਰਾਗੀ ਸਿੰਘ ਵੀ ਗਾਉਂਦੇ ਨੇ ਗਾਉਂਦੇ ਤਾਂ ਸਤਿਗੁਰੂ ਹੀ ਨੇ ਦੂਜਿਆਂ ਦਾ ਤਾਂ ਨਾਂ ਹੀ ਹੁੰਦਾ ਕਿ ਰਾਗੀਆਂ ਨੇ ਇਹ ਸ਼ਬਦ ਪੜ੍ਹਿਆ ਪਰ ਹੈ ਤਾਂ ਸਤਿਗੁਰੂ ਦਾ ਹੀ ਸ਼ਬਦ ਹੈ ਉਹ ਜਿਹੜੇ ਵਿੱਚ ਗਾਉਣ ਵਾਲੇ ਨੇ ਉਹਨਾਂ ਨੂੰ ਛੱਡ ਦੇ ਸਿੱਧਾ ਲਿੰਕ ਸਤਿਗੁਰੂ ਨਾਲ ਬਣਾ ਕੇ ਸਤਿਗੁਰੂ ਨੇ ਇਹ ਸ਼ਬਦ ਗਾਇਨ ਕੀਤਾ ਹੈ ਸੁਣੀਏ ਸ਼ਰਧਾ ਅਤੇ ਵਿਸ਼ਵਾਸ ਦੇ ਕੰਨਾਂ ਨਾਲ ਸੁਣ ਕੇ ਮਨ ਦੇ ਅੰਦਰ ਮੰਨਣ ਕਰਕੇ ਰੱਖੀਏ ਵਸਾਈਏ ਉਹਨੂੰ ਭਾਉ ਪ੍ਰੇਮ ਕਰੀਏ ਫਿਰ ਭਾਉ ਪ੍ਰਕਾਸ਼ ਹੋ ਜਾਂਦਾ ਜੀਵ ਦੇ ਅੰਦਰ ਫਿਰ ਇਹ ਦੁੱਖ ਪਰ ਹਰ ਫਿਰ ਦੁੱਖਾਂ ਦੀ ਪਰ ਹਰ ਦਾ ਹੁੰਦਾ ਨਾਸ਼ ਕਰਨਾ ਹੋਰ ਛੋਟਾ ਅਰਥ ਕਰ ਲੈਂਦੇ ਪਰ ਹੁੰਦਾ ਵਿਸ਼ੇਸ਼ ਕਰਕੇ ਹਰ ਹੁੰਦਾ ਨਾਸ਼ ਕਰਨਾ ਵਿਸ਼ੇਸ਼ ਕਰਕੇ ਦੁੱਖਾਂ ਦੀ ਜਿਹੜੀ ਨਿਵਿਰਤੀ ਹੋ ਜਾਂਦੀ ਹੈ ਚਾਹੇ ਉਹ ਕੈਸੇ ਵੀ ਦੁੱਖ ਹੋਣ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਾਰੇ ਦੁੱਖਾਂ ਦੀ ਨਿਵਿਰਤੀ ਹੁੰਦੀ ਹੈ ਅੱਜ ਦੇ ਯੁੱਗ ਦੇ ਵਿੱਚ ਜਿੰਨੇ ਵੀ ਗੁਰਸਿੱਖ ਕੋਈ ਵੀ ਮਾਈ ਭਾਈ ਮਿਲਦੇ ਆ ਉਹਨਾਂ ਦਾ ਇਹੀ ਹੁੰਦਾ ਕਿ ਕੋਈ ਐਸੀ ਜੁਗਤੀ ਦੱਸੋ ਵੀ ਚੁਟਕੀ 'ਚ ਹੀ ਕੰਮ ਹੋ ਜਾਏ ਆਪਣਾ ਇਹ ਜਿਹੜਾ ਚੁਟਕੀ 'ਚ ਨਿਰੰਕਾਰ ਦਿਖਾਉਣਾ ਇਹ ਆਪਣੇ ਕੋਲ ਨਹੀਂ ਹੈਗਾ ਆਪਣੇ ਕੋਲ ਤਾਂ ਮਿਹਨਤ ਹੈ ਮਿਹਨਤ ਕਰੋ ਆਪਣੀ ਮਿਹਨਤ ਵਿੱਚ ਸੁੱਖ ਨਿਕਲਣਾ ਜੇ ਤੁਸੀਂ ਕਹੋ ਕਿ ਮੈਂ ਮਿਹਨਤ ਤੋਂ ਬਿਨਾਂ ਹੀ ਪ੍ਰਾਪਤ ਕਰ ਲਵਾਂ ਮਿਹਨਤ ਤੋਂ ਬਿਨਾਂ ਕੁਛ ਨਹੀਂ ਪ੍ਰਾਪਤ ਹੋਣਾ ਖਾਲੀ ਰਹੀ ਜਾਓਗੇ ਕੋਈ ਫਾਇਦਾ ਨਹੀਂ ਭਟਕਦੇ ਫਿਰੋਗੇ ਆਪ ਹੀ ਬਣ ਜਾਓ ਸਾਰਾ ਕੁਝ ਮਿਹਨਤ ਕਰਕੇ ਦੁੱਖਾਂ ਦੀ ਨਿਵਿਰਤੀ ਕਰਕੇ ਜੰਮਣ ਤੇ ਮਰਨ ਦਾ ਦੁੱਖ ਵਿਛੋੜੇ ਦਾ ਦੁੱਖ ਭੁੱਖ ਦਾ ਦੁੱਖ ਰੋਗ ਦਾ ਦੁੱਖ ਇਹ ਸਾਰੇ ਹੀ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਪਹਿਲੇ ਅਰਥ ਵਿੱਚ ਆਇਆ ਸੀ ਕਿ ਆਤਮਕ ਸੁੱਖ ਆਪਣੇ ਹਿਰਦੇ ਰੂਪ ਘਰ ਵਿੱਚ ਲੈ ਜਾਂਦਾ ਪਰ ਕਿਉਂਕਿ ਹੁਣ ਦੂਸਰਾ ਭਾਵ ਅਰਥ ਚੱਲ ਰਿਹਾ ਇਹਦਾ ਇਹ ਦੁੱਖਾਂ ਦੀ ਨਿਵਿਰਤੀ ਕਰਕੇ ਸੁੱਖ ਸਰੂਪ ਕੱਖੇ ਨੂੰ ਔਂਕੜਨ ਸੁੱਖ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਘਰ ਦਾ ਅਰਥ ਸਰੂਪ ਹੈ ਸੁੱਖ ਸਰੂਪ ਵਾਹਿਗੁਰੂ ਦੇ ਵਿੱਚ ਲੈ ਜਾਏ ਲੈ ਦਾ ਅਰਥ ਹੈ ਲੀਨ ਹੋਣਾ ਉਤਪਤੀ ਲੈ ਤਾਂ ਪਾਲਣਾ ਕਰਨਾ ਕਿਉਂਕਿ ਇੰਨੇ ਅੱਖਰ ਕੋਈ ਵੀ ਬੰਦਾ ਨਹੀਂ ਪੜ੍ਹਦਾ ਡੂੰਘਾਈ ਨਾਲ ਜਿੰਨੇ ਅੱਖਰਾਂ ਦੇ ਅਰਥ ਹੁੰਦੇ ਨੇ ਇਸੇ ਕਰਕੇ ਆਮ ਬੰਦੇ ਨੂੰ ਹੁੰਦਾ ਵੀ ਇੰਨੇ ਅਰਥ ਕਿਵੇਂ ਹੋ ਗਏ ਇਹਦਾ ਇੰਨਾ ਭਾਵ ਕਿਵੇਂ ਨਿਕਲਿਆ ਆ ਸੋ ਲੈ ਦਾ ਅਰਥ ਹੁੰਦਾ ਲੈ ਚਿੰਤਨ ਕਰਨਾ ਜਦੋਂ ਚਿੰਤਨ ਕਰਦਾ ਤਾਂ ਪਰਮੇਸ਼ੁਰ ਵਿੱਚ ਲੈ ਹੋ ਜਾਂਦਾ ਲੀਨ ਹੋ ਜਾਂਦਾ ਮਹਾਰਾਜ ਕਹਿੰਦੇ ਫਿਰ ਸੁੱਖ ਸਰੂਪ ਘਰ ਦੇ ਵਿੱਚ ਪਰਮਾਨੰਦ ਸਰੂਪ ਘਰ ਦੇ ਵਿੱਚ ਲੀਨ ਹੁੰਦਾ ਤੁਰਿਆ ਪਦ ਸੁੱਖ ਸਰੂਪ ਘਰ ਦੇ ਵਿੱਚ ਲੀਨ ਹੁੰਦਾ ਤੁਰਿਆ ਪਦ ਚਲਿਆ ਜਾਂਦਾ ਸੁੱਖ ਸਰੂਪ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ ਜਾ ਕੇ ਕਦੋਂ ਉਹ ਕਹਿੰਦੇ ਨਿਰਵਿਕਲਪ ਸਮਾਧੀ ਦੇ ਵਿੱਚ ਜਾ ਕੇ ਜਦੋਂ ਦੁੱਖ ਹਟ ਗਿਆ ਤੇ ਆਤਮਕ ਆਨੰਦ ਆ ਗਿਆ ਉਦੋਂ ਬੰਦੇ ਨੂੰ ਫਿਰ ਆਪਾਂ ਹਿਲਾਈ ਜਾਈਏ ਸਮਾਧੀ ਨਹੀਂ ਖੁੱਲਦੀ ਉਹ ਨਿਰਵਿਕਲਪ ਸਮਾਧੀ ਹੁੰਦੀ ਵਿਕਲਪਾਂ ਦੀ ਸਮਾਧੀ ਵੀ ਹੁੰਦੀ ਹੈ ਕਿ ਸਾਫ ਵਿਕਲਪ ਸਮਾਧੀ ਤਾਂ ਲੱਗ ਜਾਂਦੀ ਹੈ ਪਰ ਉਹ ਸੰਕਲਪ ਆਈ ਜਾਂਦੇ ਨੇ ਪਰ ਇੱਕ ਸਮਾਧੀ ਨਿਰਵਿਕਲਪ ਹੈ, ਉਹ 'ਚ ਕੋਈ ਸਮਾਧੀ 'ਚ ਸੰਕਲਪ ਆਉਂਦਾ ਹੀ ਨਹੀਂ ਹੈ। ਮਹਾਰਾਜ ਇਹ ਗੁਰਮੁਖ ਆਪਣੇ ਮਨ ਨੂੰ ਕਿਵੇਂ ਟਿਕਾਉਂਦੇ ਨੇ ਸਾਨੂੰ ਵੀ ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ ਦੇਖੋ ਬਈ ਸੰਸਾਰ ਦੇ ਬੰਦੇ ਤਾਂ ਸਵੇਰੇ ਉੱਠੇ ਨੇ, ਭਾਵੇਂ ਠੀਕ ਹੈ ਇਸ਼ਨਾਨ ਕੀਤਾ ਖਾਣਾ ਸਵੇਰੇ ਸ਼ੁਰੂ ਕਰਦੇ, ਬਸ ਕੀ ਜੇ ਪੰਜ ਬਾਣੀਆਂ ਪੜ੍ਹ ਵੀ ਲਈਆਂ ਇਹਨਾਂ ਨੇ, ਨਿਤਨੇਮ ਕਰ ਵੀ ਲਿਆ ਤਾਂ ਬਸ ਖਾਣਾ ਸ਼ੁਰੂ ਹੋ ਜਾਣਾ। ਫਿਰ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਇਹ ਸਾਰਾ ਦਿਨ ਇਹੀ ਕਰਦੇ ਰਹਿੰਦੇ, ਖਾਈ ਜਾਂਦੇ ਨੇ ਤੇ ਕੱਪੜੇ ਪਹਿਨ ਲਏ, ਅੱਛੇ ਕੋਈ ਆ ਗਿਆ ਉਹਦਾ ਗੱਲਾਂ ਕਰ ਲਈਆਂ। ਇਹਨਾਂ ਦਾ ਸਵੇਰ ਤੋਂ ਲੈ ਕੇ ਰਾਤ ਤੱਕ ਮਨ ਨਹੀਂ ਟਿਕਦਾ, ਤੇ ਰਾਤ ਨੂੰ ਤਾਂ ਫਿਰ ਟਿਕਣਾ ਹੀ ਕੀ ਹੈ, ਜਾਂ ਸੌਂਗੇ ਉਹ ਸਾਰੀ ਚੀਜ਼ ਅੰਦਰ ਹੀ ਘੁੰਮਦੀ ਰਹਿੰਦੀ ਹੈ। ਹੁਣ ਗੁਰਮੁਖਾਂ ਦੀ ਅਵਸਥਾ ਜਿਹੜੀ ਆ ਉਹ ਕੈਸੀ ਹੈ ਜੀ, ਕਹਿੰਦੇ ਗੁਰਮੁਖ ਨਾਦੰ, ਗੁਰਮੁਖ ਜਿਹੜੇ ਨੇ ਉਹ ਜਿਹੜਾ ਨਾਦ ਹੈ ਕੀਰਤਨ ਹੈ, ਗੁਰਮੁਖ ਕੀਰਤਨ ਕਰਦੇ ਨੇ ਹਰ ਵਕਤ,